ਜੋ ਕੋਈ ਵੀ ਚਮਕੌਰ ਦੀ ਗੜੀ ਦੀ ਕੱਚੀ ਦੀ ਵਾਰ ਤੋਂ ਦੇਰੋਂ ਬਾਹਰ ਨਿਆਮਤ ਨਹੀਂ ਆਇਆ, ਜੋ ਕੋਈ ਸੂਰਮਾ ਜੋ ਕੋਈ ਬਹਾਦਰ ਗੜੀ ਦੀ ਦੀਵਾਰ ਤੋਂ ਬਾਹਰ ਨਹੀਂ ਆਇਆ, ਗੜੀ ਦੀ ਦੀਵਾਰ ਦੇ ਆਸਰੇ ਨੂੰ ਲੈ ਕੇ ਉਹ ਲੁਕੇ ਰਹੇ, ਉਹ ਛੁਪੇ ਰਹੇ, ਉਸ ਦੀਵਾਰ ਤੋਂ ਬਾਹਰ ਜੋ ਕੋਈ ਨਹੀਂ ਆਇਆ, ਤਾਂ ਉਹਦਾ ਨਤੀਜਾ ਇਹ ਹੋਇਆ
ਨਾਖ ਦੰਤੀ ਰੋ ਨਾਗ ਸੰਖ।
ਉਸ ਕਾਇਰ ਨੇ ਨਾ ਤੇ ਮੇਰਾ ਤੀਰ ਖਾਧਾ, ਕਿਉਂਕਿ ਜੇ ਸਾਹਮਣੇ ਆਉਂਦਾ ਤੇ ਤੀਰ ਦਾ ਵਾਰ ਹੁੰਦਾ, ਉਥੇ ਸਾਹਮਣੇ ਨਹੀਂ ਆਇਆ। ਹਾਂ, ਨਾ ਖੁਰਦੰਦ ਤੀਰੋ ਨਾ ਗਿਸ਼ਤੰਦ ਖੁਆਰ, ਨਾ ਉਹਨੇ ਮੇਰਾ ਤੀਰ ਖਾਧਾ ਤੇ ਨਾ ਉਹ ਖੁਆਰ ਹੋਇਆ, ਕਿਉਂਕਿ ਤੀਰ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਬੰਦੂਕ ਦੀ ਗੋਲੀ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਕਿਰਪਾਨ ਦਾ ਜਦੋਂ ਵਾਰ ਹੁੰਦਾ ਤੇ ਉਹ ਹਰ ਮਨੁੱਖ ਨੂੰ ਦੋ ਟੁਕੜੇ ਕਰ ਦਿੰਦੀ ਏ। ਇਹਨਾਂ ਨੇ ਕਦੇ ਕਿਸੇ ਦਾ ਲਿਹਾਜ਼ ਨਹੀਂ ਕੀਤਾ, ਇਸੇ ਕਰਕੇ ਦਸ਼ਮੇਸ਼ ਪਿਤਾ ਜੀ ਨੇ ਸ਼ਸਤਰਾਂ ਨੂੰ ਮਹਾਂਕਾਲ ਜੀ ਦੇ ਰੂਪ ਵਿੱਚ ਵਰਣਨ ਕੀਤਾ, ਕਿਉਂਕਿ ਕਾਲ ਕਿਸੇ ਵੀ ਵਿਅਕਤੀ ਦਾ ਲਿਹਾਜ਼ ਨਹੀਂ ਕਰਦਾ। ਜਦੋਂ ਕਾਲ ਆਪਣਾ ਵਾਰ ਕਰਦਾ, ਨਾ ਉਹ ਬੱਚੇ ਵੱਲ ਦੇਖਦਾ, ਨਾ ਉਹ ਜਵਾਨ ਵੱਲ ਦੇਖਦਾ, ਨਾ ਉਹ ਬੁਢੇਪੇ ਵੱਲ ਦੇਖਦਾ, ਨਾ ਉਹ ਕੀਮਤੀ ਸ਼ਖਸੀਅਤਾਂ ਵੱਲ ਦੇਖਦਾ, ਨਾ ਉਹ ਮਹਾਨ ਜ਼ਿੰਦਗੀਆਂ ਦਾ ਕੋਈ ਲਿਹਾਜ਼ ਕਰਦਾ, ਉਹ ਆਪਣਾ ਵਾਰ ਹੀ ਕਰਦਾ। ਜਿਵੇਂ ਦਰਿਆ ਦੇ ਹੜ ਇਹ ਨਹੀਂ ਸੋਚਦੇ ਕਿ ਇਸ ਕਿਸ਼ਤੀ ਵਿੱਚ ਮਲਾਹ ਬੈਠਾ ਹੋਇਆ, ਉਹ ਇਹ ਵੀ ਨਹੀਂ ਸੋਚਦਾ ਇਸ ਕਿਸ਼ਤੀ ਦੇ ਵਿੱਚ ਇੱਕ ਮਾਂ ਦਾ ਇੱਕੋ ਇੱਕ ਪੁੱਤਰ ਬੈਠਾ ਹੋਇਆ, ਨਹੀਂ, ਉਹ ਆਪਣੀਆਂ ਲਹਿਰਾਂ ਦੇ ਨਾਲ ਕਿਸ਼ਤੀ ਨੂੰ ਡੁਬਾਉਣ ਦੀ ਕੋਸ਼ਿਸ਼ ਕਰਦਾ। ਉਸ ਕਿਸ਼ਤੀ ਵਿੱਚ ਕੋਈ ਵੀ ਹੋਵੇ ਉਹ ਡੋਬਦਾ ਹੀ ਡੋਬਦਾ। ਇਸੇ ਤਰ੍ਹਾਂ ਕਾਲ ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾਢ ਪੁਰਾਨੀ, ਜੋ ਜਨਮੈ ਸੋ ਜਾਨਹੁ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀਆ। ਫਿਰ ਆਸਾ ਮਹੱਲਾ ਪੰਜਵਾਂ, ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਪਰ ਫਿਰ ਵੀ ਕੁਝ ਲੋਕ ਮਾਇਆ ਮੋਹੇ ਸੋਏ ਰਹੇ ਅਭਾਗੇ, ਗੁਰ ਪ੍ਰਸਾਦ ਕੋ ਵਿਰਲਾ ਜਾਗੇ। ਆਸਾ ਮਹੱਲਾ ਪੰਜਵਾਂ। ਦਿੱਲੀ ਦੇ ਜਿੱਥੇ ਅਜੀਬ ਹਾਲਾਤ ਵਾਪਰੇ, ਉਹਨਾਂ ਹਾਲਾਤਾਂ ਵਿੱਚ ਕਾਰੋਬਾਰ ਛੱਡ ਕੇ ਬਹੁਤ ਸਾਰਾ ਨੁਕਸਾਨ ਕਰਵਾਉਣ ਤੋਂ ਬਾਅਦ ਵੀ ਅਸਾਂ ਦੇਖਿਆ ਹੈ ਬੀਬੀਆਂ ਉਸੇ ਤੌਰ ਤਰੀਕੇ ਨਾਲ ਹੀ ਚੱਲਦੀਆਂ ਸਨ। ਪਿਆਲਾ ਖੋ ਸ੍ਰੀ ਵਾ, ਇੱਕ ਪਾਸੇ ਕਾਰੋਬਾਰ ਲੁੱਟਿਆ ਗਿਆ, ਇੱਕ ਪਾਸੇ ਘਰ ਤੋਂ ਬਾਹਰ ਗੁਰਦੁਆਰੇ ਸਾਹਿਬਾਂ ਵਿੱਚ ਹੋਰ ਧਾਰਮਿਕ ਅਸਥਾਨਾਂ ਤੇ ਪਨਾਹ ਲੀਤੀ ਹੋਈ ਏ, ਪਰ ਫੈਸ਼ਨ ਦਾ ਹੜ ਉਹਨਾਂ ਨੂੰ ਇਸ ਹਾਲਾਤ ਵਿੱਚ ਵੀ ਰੋੜੀ ਜਾ ਰਿਹਾ ਸੀ। ਪਿਆਲਾ ਖੋ ਸ੍ਰੀ ਵਾ, ਆਪਣੇ ਹੱਥੀਂ ਨਾ ਪ੍ਰਸ਼ਾਦਾ ਪਕਾਉਣਾ, ਨਾ ਬਰਤਨ ਸਾਫ਼ ਕਰਨੇ, ਨਾ ਹੋਰ ਕਿਸੇ ਸੇਵਾ ਵੱਲ ਧਿਆਨ ਦੇਣਾ, ਤੇ ਜੇ ਉਹਨਾਂ ਨੂੰ ਬੇਨਤੀ ਕਰਨੀ ਵੀ ਘੱਟ ਤੋਂ ਘੱਟ ਆਪਣੇ ਲਈ ਲੰਗਰ ਤਿਆਰ ਕਰਨ ਦਾ ਤੇ ਯਤਨ ਕਰੋ, ਤੇ ਉਹਨਾਂ ਦਾ ਜਵਾਬ ਹੁੰਦਾ ਸੀ ਜੇ ਲੋੜ ਹੋਵੇ ਗਈ ਤੇ ਪਕਾ ਲਵਾਂਗੇ। ਪਿਆਲਾ ਖੋ ਸ੍ਰੀ ਵਾ, ਕਠਿਨਾਈਆਂ ਦੇ ਦੌਰ ਜਦੋਂ ਆਉਂਦੇ ਨੇ ਮਨੁੱਖ ਨੂੰ ਜਗਾਉਂਦੇ ਨੇ, ਮੁਸ਼ਕਲਾਤਾਂ ਦੇ ਵਕਤ ਮਨੁੱਖ ਸਾਵਧਾਨ ਹੁੰਦਾ, ਆਪਣੇ ਵਿਰਸੇ ਨੂੰ ਸੰਭਾਲਦਾ, ਪਰ ਹਜ਼ੂਰ ਫਰਮਾਉਂਦੇ ਨੇ ਜਿਹਦੇ ਤੇ ਗੁਰੂ ਕਿਰਪਾ ਕਰੇ ਉਹ ਕਠਿਨਾਈ ਦੇ ਵਕਤ ਵੇ ਜਾਗਦਾ, ਜਿਸ ਤੇ ਉਹਦੀ ਮਿਹਰ ਹੁੰਦੀ ਏ ਉਹ ਮਨੁੱਖ ਅੰਮ੍ਰਿਤ ਵੇਲੇ ਜਾਗਦਾ। ਗੁਰ ਪ੍ਰਸਾਦ ਕੋ ਵਿਰਲਾ ਜਾਗੇ, ਆਸਾ ਮਹੱਲਾ ਪੰਜਵਾਂ। ਹਾਂ, ਕਾਲ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਕੋਈ ਜਾਗੇ ਜਾਂ ਨਾ ਜਾਗੇ, ਉਹਨੇ ਜਾਗਣ ਵਾਲਿਆਂ ਤੇ ਵੀ ਹਮਲਾ ਕਰ ਦੇਣਾ, ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਤੇ ਉਹ ਆਰਾਮ ਨਾਲ ਹੀ ਦਬਾ ਲੈਂਦਾ। ਸੋ ਹਜ਼ੂਰ ਕਹਿੰਦੇ ਨੇ ਉਹਨੇ ਨਾ ਤੇ ਮੇਰਾ ਤੀਰ ਖਾਧਾ, ਨਾ ਉਹ ਖੁਆਰ ਹੋਇਆ, ਨਾ ਉਹਦੇ ਸਰੀਰ ਤੇ ਕੋਈ ਜ਼ਖਮ ਹੋਇਆ। ਜੀ
ਚੁਦਿਦਮ ਕਿਨਾਹਾ ਵਿਆਮਤ ਬਜੰਗ,
ਦਸ਼ਮੇਸ਼ ਪਿਤਾ ਜੀ ਦੀ ਮਹਾਨਤਾ ਹੈ ਤੇ ਹੋਵੇ ਵੀ ਕਿਉਂ ਨਾ, ਉਹ ਅਗੰਬੜੇ ਮਰਦ ਨੇ, ਮਹਾਨ ਵਰਿਆਮ ਨੇ, ਪਰ ਇਸ ਦੁਨੀਆਂ ਵਿੱਚ ਸਿਰਫ ਉਹ ਇਕੱਲੇ ਹੀ, ਉਹਨਾਂ ਦਾ ਹੋਰ ਕੋਈ ਸਾਨੀ ਨਹੀਂ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਭਾਈ ਗੁਰਦਾਸ ਸਿੰਘ ਜੀ ਉਹ ਇੱਕੋ ਇੱਕ ਨੇ, ਉਹਨਾਂ ਦੇ ਮੁਕਾਬਲੇ ਤੇ ਹੋਰ ਕਿਸੇ ਨੂੰ ਖੜਾ ਨਹੀਂ ਕੀਤਾ ਜਾਂਦਾ, ਉਹਨਾਂ ਦੇ ਬਰੋਬਰ ਹੋਰ ਕਿਸੇ ਨੂੰ ਖਲੋਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇਹ ਉਹਨਾਂ ਦੀ ਵਿਸ਼ੇਸ਼ਤਾ ਹੈ ਕਿ ਜੇ ਦੁਸ਼ਮਣ ਦੀ ਮਹਾਨਤਾ ਹੈ ਤੇ ਦੁਸ਼ਮਣ ਦੀ ਮਹਾਨਤਾ ਦਾ ਵਰਣਨ ਕਰਨਾ ਇਹ ਦਸ਼ਮੇਸ਼ ਪਿਤਾ ਜੀ ਦੇ ਹੀ ਹਿੱਸੇ ਆਇਆ। ਉਹਨਾਂ ਨੇ ਦੁਸ਼ਮਣ ਦੀ ਵੀ ਤਾਰੀਫ ਕੀਤੀ ਹੈ, ਭੰਗਾਣੀ ਦੇ ਯੁੱਧ ਵਿੱਚ ਵੀ ਇੱਕ ਰਾਜੇ ਦੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਸੀ ਤੇ ਅੱਜ ਵੀ ਉਹਦੀ ਯਾਦਗਾਰ ਭੰਗਾਣੀ ਦੇ ਮੈਦਾਨੇ ਯੁੱਧ ਅੰਦਰ ਦੇਖਣ ਦਾ ਮੌਕਾ ਮਿਲਿਆ। ਰਾਜਾ ਹਰੀਚੰਦ, ਹਰੀਚੰਦ ਕ੍ਰੁਧਨ, ਪਿਆਲਾ ਖੋ ਸ੍ਰੀ ਵਾਹਿ, ਦਸਮ ਗ੍ਰੰਥ ਬਚਿੱਤਰ ਨਾਟਕ, ਹਰੀਚੰਦ ਕ੍ਰੁਧਨ ਤੇ ਇਹਨਾਂ ਉਹਨੇ ਕ੍ਰੋਧ ਕੀਤਾ, ਇੰਨੀ ਵੀਰਤਾ ਨਾਲ ਉਹ ਲੜਿਆ ਕਿ ਉਹਨੇ ਜਿਹੜਾ ਕੱਸ ਕੇ ਤੀਰ ਮਾਰਿਆ ਸੀ ਉਹ ਮੇਰੀ ਕਾਠੀ ਦੇ ਅਗਲੇ ਪਾਸੇ ਰੁਕ ਗਿਆ, ਉਹਦੇ ਵਿੱਚ ਦੀ ਲੰਘ ਕੇ ਥੋੜਾ ਜਿਹਾ ਜੋ ਕਮਰ ਕੱਸੇ ਦੀ ਪੇਟੀ ਸੋਨੇ ਦੀ ਪਾਈ ਹੋਈ ਸੀ ਉਹਦੇ ਵਿੱਚ ਦੀ ਲੰਘ ਕੇ ਥੋੜਾ ਜਿਹਾ ਦਸ਼ਮੇਸ਼ ਪਿਤਾ ਜੀ ਲਿਖਦੇ ਨੇ ਮੇਰੇ ਚੋਗੇ ਨੂੰ, ਮੇਰੇ ਜਾਮੇ ਨੂੰ, ਯਾਨੀ ਕਮੀਜ਼ ਅਸੀਂ ਕਹਿ ਸਕਦੇ ਹਾਂ, ਮੇਰੇ ਕਮੀਜ਼ ਦੇ ਵਿੱਚ ਦੀ ਥੋੜਾ ਜਿਹਾ ਉਹ ਤੀਰ ਲੱਗਾ ਹੈ, ਪਰ ਮੇਰੇ ਸਰੀਰ ਉੱਪਰ, ਮੇਰੇ ਪੇਟ ਉੱਪਰ ਹਰੀਚੰਦ ਦਾ ਤੀਰ ਪਹੁੰਚ ਨਹੀਂ ਸਕਿਆ। ਤਾਂ ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਸਿਰਫ ਇਹਨਾਂ 22 ਧਾਰ ਦੇ 22 ਰਾਜਿਆਂ ਵਿੱਚੋਂ ਇੱਕੋ ਹੀ ਰਾਜਪੂਤ ਮਾਂ ਦਾ ਪੁੱਤਰ ਸਮਝਦਾ ਹਾਂ ਮੈਂ, ਜਿਹੜਾ ਮੈਦਾਨੀ ਜੰਗ ਵਿੱਚ ਬਹਾਦਰੀ ਨਾਲ ਲੜਿਆ, ਜੁਰ ਨਾਲ ਲੜਿਆ। ਭੀਮ ਚੰਦ ਤੇ ਹੋਰ ਉਹਦੇ ਸਾਥੀ ਬਹੁਤੇ ਪਿੱਛੇ ਹੀ ਰਹਿੰਦੇ ਸਨ, ਕਿਉਂਕਿ ਕੁਝ ਲੋਕ ਹੁੰਦੇ ਨੇ ਅੱਗੇ ਨਹੀਂ ਹੁੰਦੇ, ਪਿੱਛੋਂ ਹੀ ਖਲੋ ਕੇ ਤਮਾਸ਼ਾ ਦੇਖਦੇ ਨੇ, ਪਿਆਰ ਨਾਲ ਖੋ ਸ੍ਰੀ ਵਾਹ। ਇਸੇ ਤਰ੍ਹਾਂ ਭੀਮ ਚੰਦ ਦੀ ਕਲਾ ਇਥੋਂ ਤੱਕ ਵਧੀ ਕਿ ਗੁਰੂ ਜੀ ਨਾਲ ਮੁਕਾਬਲਾ ਹੋਇਆ, 22 ਰਾਜੇ ਬਾਕੀ ਉਹਦੀ ਮਦਦ ਤੇ ਆਏ ਸਨ, ਪਰ ਹਜ਼ੂਰ ਕਹਿੰਦੇ ਨੇ ਰਾਖ ਲਿਆ ਹਮ ਕਉ ਜਗ ਰਾਈ। ਬਚਿੱਤਰ ਨਾਟਕ, ਦਸਮ ਗ੍ਰੰਥ, ਮੇਰੇ ਵਾਹਿਗੁਰੂ ਨੇ ਮੇਰੀ ਰੱਖਿਆ ਕੀਤੀ ਹੈ। ਉਹਨੇ ਦੂਜਾ ਫਿਰ ਤੀਰ ਮਾਰਿਆ, ਪਹਿਲਾਂ ਪੇਟੀ ਵਿੱਚ ਲੱਗਾ ਹਰੀਚੰਦ ਦਾ ਤੀਰ ਸਰੀਰ ਤੱਕ ਨਹੀਂ ਪਹੁੰਚਿਆ, ਕੋਈ ਜ਼ਰਬ ਨਹੀਂ ਆਈ, ਉਹਨੇ ਦੂਸਰਾ ਤੀਰ ਤੱਕ ਕੇ ਮਾਰਿਆ ਔਰ ਉਹ ਮੇਰੇ ਕੰਨ ਦੇ ਪਾਸ, ਸੱਜੇ ਪਾਸੇ ਕੰਨ ਦੇ ਪਾਸ ਦੀ ਮੇਰੀ ਦਸਤਾਰ ਦਾ ਜੋ ਛੋਟਾ ਜਿਹਾ ਫਰਦਾ ਚਮਕਦਾ ਦਮਕਦਾ ਸੀ ਕਲਗੀ ਦੇ ਉੱਪਰਲਾ ਹਿੱਸਾ, ਉਹਦੇ ਨਾਲ ਦੀ ਲੰਘ ਕੇ ਉਹ ਨਿਕਲ ਗਿਆ, ਪਰ ਮੇਰੇ ਨਾ ਸਮੱਥੇ ਨੂੰ ਛੋ ਸਕਿਆ, ਨਾ ਮੇਰੇ ਕੰਨ ਨੂੰ ਲੱਗ ਸਕਿਆ। ਹਾਂ, ਮੇਰੀ ਦਸਤਾਰ ਦੇ ਉੱਪਰਲੇ ਹਿੱਸੇ ਜੋ ਕਲਗੀ ਦੇ ਨਾਲ ਦੀ ਫਰੇ ਦੇ ਰੂਪ ਵਿੱਚ ਲਹਿਰਾਂਦਾ ਹੈ, ਉਹਦੇ ਨਾਲ ਦੀ ਲੰਘ ਕੇ ਅਗਾਂਹ ਲੰਘ ਗਿਆ। ਤਾਂ ਹਜ਼ੂਰ ਕਹਿੰਦੇ ਨੇ ਫਿਰ ਮੈਂ ਵੀ ਆਪਣੀ ਕੰਬਾਨ ਸੰਭਾਲੀ, ਜਬ ਇਹ ਬਾਨ ਲੱਗ ਗਿਓ ਤਬ ਇਹ ਰੋਸ ਜਾਗਿਓ। ਬਚਿੱਤਰ ਨਾਟਕ, ਦਸਮ ਗ੍ਰੰਥ, ਉਦੋਂ ਹੀ ਹਜ਼ੂਰ ਜਾਗੀ, ਉਦੋਂ ਵੀਰਤਾ ਉੱਠੀ, ਵੀਰਤਾ ਸਾਵਧਾਨ ਹੋਈ। ਮਹਾਨ ਵੀਰ ਨੇ ਚਾਹੁੰਦੇ ਨੇ ਖਾਮ ਖਾ ਐਵੇਂ ਕਿਸੇ ਦਾ ਨੁਕਸਾਨ ਨਾ ਹੋਵੇ, ਇਸ ਲਈ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਨਾ ਚਾਹੁੰਦੇ। ਹਰੀਚੰਦ ਦੇ 2 ਵਾਰ ਹੋਏ ਨੇ ਤੇ ਹੁਣ ਹਜ਼ੂਰ ਨੇ ਆਪਣਾ ਤੀਰ ਮਾਰਿਆ, ਮੈਦਾਨੇ ਜੰਗ ਵਿੱਚ ਹਰੀਚੰਦ ਜੂਝ ਗਿਆ ਔਰ ਅੱਜ ਵੀ ਉਹਦੀ ਸਮਾਧ ਭੰਗਾਣੀ ਦੇ ਯੁੱਧ ਵਿੱਚ ਬਣੀ ਹੋਈ ਏ, ਜਿੱਥੇ ਉਹਦੀਆਂ ਰਾਣੀਆਂ ਵੀ ਨਾਲ ਸਤੀ ਹੋ ਗਈਆਂ ਸਨ, ਪਿਆਲਾ ਖੋ ਸ੍ਰੀ ਵਾਹ। ਇਸੇ ਹੀ ਤਰ੍ਹਾਂ ਚਮਕੌਰ ਦੇ ਯੁੱਧ ਵਿੱਚ ਵੀ ਇੱਕ ਸ਼ੂਰਵੀਰ ਆਇਆ, ਇੱਕ ਬਹਾਦਰ ਆਇਆ, ਦਲੇਰ ਆਇਆ, ਸਾਹਮਣੇ ਆਇਆ। ਤੋ ਹਜ਼ੂਰ ਫਰਮਾਉਂਦੇ ਨੇ ਚੋ ਦੀਦਮ ਹਜ਼ੂਰ ਕਹਿੰਦੇ ਨੇ ਚੋ ਇਸ ਪ੍ਰਕਾਰ ਚੋ ਦੀਦਮ ਮੈਂ ਦੇਖਿਆ ਕਿ ਜੋ ਨਾਹਰ ਖਾਂ ਸ਼ੂਰਵੀਰ ਹੈ, ਪਠਾਨ ਹੈ, ਬਹਾਦਰ ਹੈ, ਬਿਆਮਤ ਜੰਗ, ਉਹ ਮੈਦਾਨੇ ਜੰਗ ਵਿੱਚ ਯੁੱਧ ਕਰਨ ਵਾਸਤੇ ਆਇਆ, ਜਿੱਥੇ ਵੱਡੇ ਵੱਡੇ ਸਰਦਾਰ, ਬਹੁ ਗਿਣਤੀ ਦੀ ਫੌਜ ਚਮਕੌਰ ਦੀ ਗੜੀ ਦੀ ਕੱਚੀ ਦੀਵਾਰ ਦੇ ਓਹਲੇ ਲੁਕੀ ਹੋਈ ਸੀ, ਆਪਣੇ ਆਪ ਨੂੰ ਛਿਪਾ ਰਹੇ ਸਨ, ਦਸ਼ਮੇਸ਼ ਪਿਤਾ ਜੀ ਦੇ ਸਾਹਮਣੇ ਨਹੀਂ ਸਨ ਹੋਣਾ ਚਾਹੁੰਦੇ। ਕਹਿੰਦੇ ਨੇ ਫਿਰ ਮੈਂ ਦੇਖਿਆ ਜੋ ਨਾਹਰ ਖਾਂ ਸ਼ੂਰਵੀਰ ਬਹਾਦਰ ਸੀ ਉਹ ਅੱਗੇ ਵਧਿਆ, ਉਹ ਮੈਦਾਨੀ ਜੰਗ ਦੇ ਅੰਦਰ ਆਇਆ ਔਰ ਮੈਂ ਉਹਨੂੰ ਦੇਖਿਆ ਉੱਚੀ ਅਟਾਰੀ ਵਿੱਚ ਹਜ਼ੂਰ ਬੈਠੇ ਹੋਏ ਸਨ ਜੀ।
ਤਸ਼ੀਦ ਹੈ ਯਕੇ ਤੀਰ ਮਨ ਬੇਦਰੰਗ,
ਹਜ਼ੂਰ ਕਹਿੰਦੇ ਨੇ ਤਸ਼ੀਦ ਹੈ ਯਕੇ ਤੀਰ ਮਨ ਬੇਦਰੰਗ, ਮੈਂ ਉਸ ਨਾਹਰ ਖਾਂ ਦੇ ਤਾਈ ਬੇਦਰੰਗ ਕਾਲੀ ਦੇ ਨਾਲ ਇੱਕ ਤੀਰ ਤਸ਼ੀਦ ਹੈ ਚਖਾ ਦਿੱਤਾ, ਪਿਆਲਾ ਖੋ ਸ੍ਰੀ ਵਾਹਿ। ਅਸੀਂ ਕਹਿ ਦਿੰਦੇ ਜਰਾ ਚੱਖ ਕੇ ਤੇ ਦੇਖੋ ਇਹ ਚੀਜ਼ ਸਵਾਦ ਵੀ ਹੈ ਕਿ ਨਹੀਂ, ਬੜੀ ਸਵਾਦ ਹੈ, ਜਰਾ ਚੱਕ ਕੇ ਦੇਖੋ। ਜਿਹੜਾ ਆਦਮੀ ਨਾ ਵੀ ਖਾਣਾ ਚਾਹੇ, ਕੁਝ ਖਵਾਉਣ ਵਾਲੇ ਐਸੇ ਹੁੰਦੇ ਨੇ ਉਹਨੂੰ ਬਦੋ ਬਦੀ ਖਵਾ ਦਿੰਦੇ ਨੇ, ਤੇ ਕੁਝ ਖਵਾਉਣ ਵਾਲੇ ਐਸੇ ਹੁੰਦੇ ਨੇ ਕਿ ਜੇ ਖਾਣਾ ਵੀ ਹੋਵੇ ਤੇ ਉਹ ਗੱਲ ਹੀ ਐਸੀ ਕਰਦੇ ਨੇ ਆਦਮੀ ਚੁੱਪ ਕਰਕੇ ਨਿਕਲ ਜਾਂਦਾ, ਪਿਆਲਾ ਖੋ ਸ੍ਰੀ ਵਾਹ। ਇੱਕ ਤਾਰੀਫ ਹੈ ਇਸਤਰੀ ਚ, ਖੂਬੀ ਹੈ ਕਿ ਜਦੋਂ ਉਹਦੇ ਘਰ ਕਿਸੇ ਬੱਚੇ ਦਾ ਜਾਂ ਬੱਚੀ ਦਾ ਵਿਆਹ ਹੁੰਦਾ ਜਾਂ ਕਿ ਉਹਦੇ ਘਰ ਵਿੱਚ ਮਹਿਮਾਨ ਆਉਂਦੇ ਨੇ, ਉਹ ਆਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਨੇ, ਜਦੋਂ ਤੱਕ ਸਾਰੇ ਲੋਕ ਖਾਣਾ ਨਾ ਖਾ ਜਾਣ ਉਦੋਂ ਤੱਕ ਉਹ ਨਹੀਂ ਖਾਂਦੀ, ਚੱਲ ਲੱਖੋ ਸ੍ਰੀ ਵਾ, ਉਦੋਂ ਤੱਕ ਉਹ ਨਹੀਂ ਖਾਵੇਗੀ। ਤੇ ਕਈ ਵਾਰੀ ਕੰਮ ਕੜਾਕੇ ਵਿੱਚ ਵੀ ਰਹਿ ਜਾਂਦਾ, ਅਖੀਰ ਤੇ ਜਾਂ ਬਹੁਤਾ ਬਚੇਗਾ, ਬਹੁਤਾ ਮਿਲੇਗਾ ਜਾਂ ਫਿਰ ਨਹੀਂ ਵੀ ਮਿਲੇਗਾ, ਚੱਲ ਲੱਖੋ ਸ੍ਰੀ ਵਾ। ਪਰ ਸਾਡੇ ਵਿੱਚ ਕਈ ਵਾਰੀ ਕਮਜ਼ੋਰੀ ਆ ਜਾਂਦੀ ਹੈ ਜਦੋਂ ਅਸੀਂ ਗੁਰੂ ਕੇ ਲੰਗਰ ਵਿੱਚ ਸੇਵਾ ਕਰਦੇ ਹਾਂ। ਕਈ ਵਾਰੀ ਕਈ ਥਾਵਾਂ ਤੇ ਦੇਖੀਦਾ ਹੈ ਲੰਗਰ ਵਰਤਾਨ ਦੀ ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਏ ਉਹ ਪਹਿਲਾਂ ਛਕਦੇ ਨੇ, ਪਿਆਰ ਲੱਖੋ ਸ੍ਰੀ ਵਾ। ਦਿੱਲੀ ਦੀ ਗੱਲ ਕਰ ਰਿਹਾ ਹਾਂ, ਇੱਕ ਪ੍ਰੋਗਰਾਮ ਤੇ ਗਏ, ਲੰਗਰ ਦੀ ਅਰਦਾਸ ਚੁੱਪ ਕਰਕੇ ਕਰ ਲੀਤੀ ਤੇ ਕਾਫੀ ਸਿੰਘ ਵੱਖਰੇ ਲੰਗਰ ਛਕੀ ਜਾਣ। ਮੈਂ ਪੁੱਛਿਆ ਵੀ ਇਹ ਕੀ ਗੱਲ ਹੈ, ਅਜੇ ਲੰਗਰ ਸ਼ੁਰੂ ਤਾਂ ਹੋਇਆ ਨੀ, ਇਹ ਪਹਿਲਾਂ ਹੀ ਛਕ ਰਹੇ ਨੇ। ਉਹ ਕਹਿਣ ਲੱਗੇ ਜੀ ਇਹ ਵਰਤਾਉਣ ਵਾਲੇ ਜੋ ਹੋਏ ਇਹ ਵਰਤਾਵੇ ਨੇ, ਇਹ ਪਹਿਲਾਂ ਛੱਕ ਰਹੇ ਨੇ। ਮੈਂ ਕਿਹਾ ਵਰਤਾਉਣ ਵਾਲਿਆਂ ਨੂੰ ਤੇ ਪਿੱਛੋਂ ਚਾਹੀਦਾ ਹੈ। ਕਹਿਣ ਲੱਗੇ ਜੀ ਕੀ ਪਤਾ ਫਿਰ ਪਿੱਛੋਂ ਬਚੇ ਕਿ ਨਾ ਬਚੇ। ਪਰ ਇਸ ਵਿਚਾਰਧਾਰਾ ਨਾਲੋਂ ਗੁਰੂ ਕਾ ਜੋ ਲੰਗਰੀ ਹੈ ਉਹਦੀ ਜ਼ਿੰਮੇਦਾਰੀ ਤੇ ਇਹ ਹੈ ਕਿ ਸਾਰੀ ਦੁਨੀਆ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਛਕੇ, ਮੈਨੂੰ ਭਾਵੇਂ ਮਿਲੇ ਤੇ ਭਾਵੇਂ ਨਾ ਹੀ ਮਿਲੇ। ਪਿਆਰ ਲੱਖੋ ਸ੍ਰੀ ਵਾ। ਇੱਕ ਗ੍ਰਿਸਤੀ ਪਰਿਵਾਰ ਵਿੱਚ ਇੱਕ ਬਜ਼ੁਰਗ ਮਾਤਾ ਦੀ, ਇੱਕ ਸੁਭੜ ਸੁਜਾਨ ਇਸਤਰੀ ਦੀ ਜ਼ਿੰਮੇਦਾਰੀ ਤੇ ਇਹ ਹੈ ਕਿ ਜਦੋਂ ਤੱਕ ਉਹਦੇ ਘਰ ਵਿੱਚ ਕੋਈ ਆਇਆ ਹੋਇਆ ਸਾਰੇ ਲੋਕ ਖਾਣਾ ਖਾ ਨਾ ਜਾਣ ਉਦੋਂ ਤੱਕ ਉਹ ਨਹੀਂ ਖਾਂਦੀ, ਬਣਾਉਂਦੀ ਹੈ, ਸਭ ਕੁਝ ਤਿਆਰ ਕਰਦੀ ਹੈ, ਪਰ ਉਹਦੇ ਮੂੰਹ ਵਿੱਚ ਪਾਣੀ ਨਹੀਂ ਭਰਦਾ। ਉਹਦੇ ਮਨ ਦੇ ਅੰਦਰ ਇਹ ਖਿਆਲ ਹੀ ਨਹੀਂ ਆਉਂਦਾ ਕਿ ਪਹਿਲਾਂ ਮੈਂ ਖਾ ਜਾਵਾਂ। ਪਰ ਸਾਡੇ ਵਿੱਚ ਕਮਜ਼ੋਰੀ ਏ, ਜਦੋਂ ਅਸੀਂ ਗੁਰੂ ਕੇ ਲੰਗਰ ਵਿੱਚ ਸੇਵਾ ਕਰਦੇ ਹਾਂ ਕਈ ਵਾਰੀ ਮਨ ਵਿੱਚ ਖਿਆਲ ਆ ਜਾਂਦਾ ਕਿ ਪਿੱਛੋਂ ਬਚੇ ਕਿ ਨਾ ਬਚੇ। ਇਹ ਮੈਂ ਮਿਸਾਲ ਦੇ ਦਿੱਤੀ ਏ, ਕਈ ਸਿਦਕੀ ਸਿੱਖ ਨੇ ਜੋ ਇਹੋ ਹੀ ਸਮਝਦੇ ਨੇ, ਸਾਡੇ ਹਿੱਸੇ ਦਾ ਵੀ ਜੇ ਕੋਈ ਦੂਸਰਾ ਸਿੱਖ ਦੂਸਰਾ ਭੁੱਖਾ ਛੱਕ ਜਾਵੇ ਸਾਨੂੰ ਖੁਸ਼ੀ ਹੋਵੇਗੀ। ਧਿਆਨ ਰੱਖੋ, ਫਿਰ ਉਹਨਾਂ ਦੀ ਕਾਲਣਾ ਥਾਂ ਪੈਂਦੀ ਏ। ਨਾਲੇ ਸੇਵਕ ਵਾਸਤੇ ਤੇ ਪਹਿਲਾਂ ਹੀ ਇੱਕ ਆਦਰਸ਼ਿਕ ਕਰਤੱਵ ਏ, ਸੇਵਕ ਵਾਸਤੇ ਪਹਿਲੀ ਇੱਕ ਡਿਊਟੀ ਏ, ਜ਼ਿੰਮੇਦਾਰੀ ਏ। ਜਿਹਨੇ ਵੀ ਸੇਵਾ ਕਰਨੀ ਏ ਗੁਰੂ ਘਰ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਸੇਵਾ ਕਰੇ, ਉਹਨੇ ਇੱਕ ਖਿਆਲ ਰੱਖਣਾ ਕਿ ਪਹਿਲਾਂ ਸੰਤੋਖ ਆਵੇ। ਵਾਰਾਸਾ ਵਿੱਚ ਆਪ ਜੀ ਰੋਜ਼ ਸ਼ਰਵਨ ਕਰਦੇ ਹੋ, ਸੇਵਾ ਕੀਤੀ ਉਹਨਾਂ ਦੀ ਸਫਲੀ, ਜਿਹੜੇ ਸੰਤੋਖੀ ਹੋ ਗਏ। ਸੇਵ ਕੀਤੀ ਸੰਤੋਖੀ, ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ ਤੇ ਫਿਰ ਤਾਂ ਤੂੰ ਬਖਸ਼ੀਸੀ ਅਗਲਾ। ਅਗਲਾ ਬਹੁਤ ਨੂੰ ਕਹਿੰਦੇ ਨੇ, ਤੂੰ ਬਖਸ਼ੀਸੀ ਅਗਲਾ, ਨਿਤ ਦੇਵੇ ਚੜੇ ਸਵਾਇਆ, ਵਡਿਆਈ ਵੱਡਾ ਪਾਇਆ, ਵਾਰਾਸਾ ਮਹੱਲਾ ਪਹਿਲਾ। ਨਾਲੇ ਸੇਵਕ ਦੀ ਵਡਿਆਈ ਹੋਈ ਤੇ ਨਾ ਨਾਲੇ ਉਹਨੇ ਵੱਡਾ ਵਾਹਿਗੁਰੂ ਪ੍ਰਾਪਤ ਕਰ ਲਿਆ, ਸੇਵਾ ਵਿੱਚੋਂ ਹੀ ਸਭ ਕੁਝ ਪ੍ਰਾਪਤ ਕਰ ਲਿਆ। ਸਿੱਖ ਇਤਿਹਾਸ ਵਿੱਚ ਖਾਸ ਤੌਰ ਤੇ ਜਦੋਂ ਪੰਜਾਬ ਦੇ ਲੋਕਾਂ ਦਾ ਸਰਬ ਸਾਂਝਾ ਰਾਜ ਅੰਗਰੇਜ਼ ਦਬਾ ਰਹੇ ਸਨ, ਦੀਵਾਨ ਮੂਲ ਰਾਜ ਵਰਗੇ, ਜਨਰਲ ਵਹਿਨ ਤੂਰਾ ਵਰਗੇ, ਸਟਾਰ ਸ਼ੇਰ ਸਿੰਘ ਅਟਾਰੀ ਵਰਗੇ, ਸਟਾਰ ਸ਼ਾਮ ਸਿੰਘ ਅਟਾਰੀ ਵਰਗੇ ਸ਼ੂਰਬੀਰ ਜੂਝ ਰਹੇ ਸਨ, ਤੇ ਉਸ ਮੌਕੇ ਤੇ ਇੱਕ ਸ਼ਖਸੀਅਤ ਦਾ ਨਾਮ ਬੜਾ ਰੋਸ਼ਨ ਹੈ ਜਿਸ ਨੂੰ ਦੁਨੀਆਂ ਦੇ ਲੋਕ ਬਾਬਾ ਮਹਾਰਾਜ ਸਿੰਘ ਕਹਿੰਦੇ ਨੇ। ਪਿਆਰ ਲੱਖੋ ਸ੍ਰੀ ਵਾ। ਨਾਮ ਤੇ ਉਹਨਾਂ ਦਾ ਭਗਵਾਨ ਸਿੰਘ ਸੀ, ਪਰ ਲੰਗਰ ਦੀ ਸੇਵਾ ਕਰਦੇ ਸਨ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਜੀ ਦੇ ਪਾਸ ਲੰਗਰ ਦੀ ਸੇਵਾ ਕਰਦੇ ਸਨ। ਕੋਈ ਵੀ ਆਵੇ, ਬੱਚਾ ਆਵੇ, ਜਵਾਨ ਆਵੇ, ਬਜ਼ੁਰਗ ਆਵੇ, ਲੰਗਰ ਛਕਣ ਵਾਸਤੇ, ਲੰਗਰ ਮੰਗਣ ਵਾਸਤੇ ਹੱਥ ਜੋੜ ਕੇ ਕਹਿੰਦੇ ਸਨ, ਆਓ ਮਹਾਰਾਜ ਜੀ, ਆਓ ਮਹਾਰਾਜ ਜੀ। ਇਸ ਲਈ ਦੁਨੀਆਂ ਦੇ ਲੋਕਾਂ ਨੇ ਉਹਨਾਂ ਨੂੰ ਆਖਿਆ ਬਾਬਾ ਮਹਾਰਾਜ ਸਿੰਘ। ਪਿਆਰ ਲੱਖੋ ਸ੍ਰੀ ਵਾ। ਨਾ ਤਾਂ ਉਹਨਾਂ ਦਾ ਭਗਵਾਨ ਸਿੰਘ ਸੀ ਜੋ ਹਿਸਟਰੀ ਵਿੱਚ ਰਹਿ ਗਿਆ, ਲੋਕ ਉਹਨਾਂ ਨੂੰ ਬਾਬਾ ਮਹਾਰਾਜ ਸਿੰਘ ਜੀ ਕਰਕੇ ਜਾਣਦੇ ਨੇ, ਜਿਨ੍ਹਾਂ ਨੇ ਅੰਗਰੇਜ਼ਾਂ ਅੱਗੇ ਹਥਿਆਰ ਨਹੀਂ ਸਨ ਸੁੱਟੇ। ਬਾਕੀ ਸਭ ਲੋਕਾਂ ਨੇ ਹਥਿਆਰ ਸੁੱਟ ਦਿੱਤੇ ਸਨ, ਅੰਗਰੇਜ਼ਾਂ ਦੀ ਸਰਦਾਰੀ ਪ੍ਰਵਾਨ ਕਰ ਲਈ ਸੀ, ਪਰ ਉਹਨਾਂ ਨੂੰ ਬਾਬਾ ਮਹਾਰਾਜ ਸਿੰਘ ਕਿਉਂ ਕਿਹਾ? ਕੋਈ ਵੀ ਲੰਗਰ ਵਿੱਚ ਆਵੇ ਉਹਨੂੰ ਕਹਿੰਦੇ ਸਨ ਆਓ ਮਹਾਰਾਜ ਜੀ, ਤੇ ਫਿਰ ਉਹਨਾਂ ਦਾ ਨਾਮ ਪ੍ਰਚਲਿਤ ਹੀ ਮਹਾਰਾਜ ਸਿੰਘ ਹੋ ਗਿਆ। ਬੇਨਤੀ ਕਰ ਰਿਹਾ ਸਾਂ ਕਿ ਗੁਰੂ ਦਾ ਸੇਵਕ ਸੇਵਾ ਕਰੇ ਸੰਤੋਖ ਦੇ ਭਾਵ ਨਾਲ ਕਰੇ, ਚੜ੍ਹਦੀ ਕਲਾ ਵਿੱਚ ਕਰੇ, ਸਤਿਕਾਰ ਨਾਲ ਕਰੇ ਤਾਂ ਬਖਸ਼ਿਸ਼ਾਂ ਮਿਲਦੀਆਂ ਨੇ, ਦਾਤਾਂ ਪ੍ਰਾਪਤ ਹੁੰਦੀਆਂ ਨੇ। ਤੋ ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਨੇ ਚਸ਼ੀਦਮ, ਕਹਿੰਦੇ ਨੇ ਅਸਾਂ ਉਹਨੂੰ ਇੱਕ ਤੀਰ ਚਖਾ ਦਿੱਤਾ, ਜਦੋਂ ਨਾਹਰ ਖਾਂ ਕਹਿੰਦੇ ਨੇ ਮੈਦਾਨੀ ਜੰਗ ਵਿਚ ਬਾਹਰ ਦੀਵਾਰ ਦੇ ਸਾਏ ਤੋਂ ਬਾਹਰ ਆਇਆ ਤਾਂ ਮੈਂ ਬੇਦਰੰਗ ਕਾਹਲੀ ਨਾਲ ਯਕੇ ਇੱਕ ਤੀਰ ਚੀਦ ਚਖਾ ਦਿੱਤਾ। ਮੈਂ ਵੀ ਫਿਰ ਇੱਕ ਤੀਰ ਉਹਨੂੰ ਕਾਹਲੀ ਨਾਲ, ਕਿਉਂਕਿ ਮੈਦਾਨੀ ਜੰਗ ਦੇ ਅੰਦਰ ਫਿਰ ਜੇ ਕੋਈ ਦੇਖੇ ਇੰਤਜ਼ਾਰ ਕਰੇ ਤੇ ਉਹ ਸਫਲ ਨਹੀਂ ਹੁੰਦਾ, ਦੁਸ਼ਮਣ ਅੱਗੇ ਵੱਧ ਆਉਂਦਾ ਤੇ ਉਹ ਨੁਕਸਾਨ ਕਰ ਦਿੰਦਾ, ਕਿਉਂਕਿ ਮੈਦਾਨੀ ਜੰਗ ਦੇ ਅੰਦਰ ਹਰ ਸ਼ੂਰਵੀਰ ਦੀ ਇਹੋ ਹੀ ਭਾਵਨਾ ਹੁੰਦੀ ਏ, ਮੈਂ ਪਹਿਲਾਂ ਵਾਰ ਕਰ ਜਾਵਾਂ, ਮੈਂ ਪਹਿਲਾਂ ਵਾਰ ਕਰਾਂ। ਜਿਉਂ ਹੀ ਨਾਰਖਾਂ ਦੀ ਵਾਰ ਤੋਂ ਬਾਹਰ ਆਇਆ ਮੈਂ ਕਾਹਲੀ ਨਾਲ ਉਸ ਨੂੰ ਦੇਖ ਕੇ ਇੱਕ ਤੀਰ ਚਖਾ ਦਿੱਤਾ, ਯਾਨੀ ਇੱਕ ਤੀਰ ਉਹਨੂੰ ਮਾਰਿਆ। ਤੇ ਕਹਿੰਦੇ ਨੇ ਫਿਰ ਦੂਸਰੇ ਪਾਸੇ ਹਮਾਖਰ ਕਹਿੰਦੇ ਨੇ ਉਹ ਗੁਰੇਜ਼ਨ ਬਜਾਏ ਮੁਸਾਫ, ਹਮਾਖਰ ਗੁਰੇਜ਼ਨ ਬਜਾਏ ਮੁਸਾਫ, ਮੁਸਾਫ ਮੈਦਾਨੀ ਜੰਗ ਦੇ ਅੰਦਰ ਕਹਿੰਦੇ ਨੇ ਜਿਸ ਮੈਦਾਨੀ ਜੰਗ ਦੀ ਜੋ ਬਜਾਏ ਜਗ੍ਹਾ ਸੀ ਉਹਦੇ ਵਿੱਚੋਂ ਅਖੀਰ ਤੇ ਗੁਰੇਜ਼ਨ ਬਹੁਤ ਸਾਰੇ ਲੋਕ ਦੌੜ ਗਏ, ਗੁਰੇਜ਼ਨ ਦੌੜੇ, ਇਹ ਪਾਠ ਗੁਰੇਜ਼ਨ ਵੀ ਹੈ ਗੁਰੇਜ਼ਨ ਵੀ ਹੈ। ਕਹਿੰਦੇ ਨੇ ਕਿ ਉਸ ਮੌਕੇ ਤੇ ਜਦੋਂ ਨਾਹਰ ਖਾਂ ਸਾਡੇ ਇੱਕ ਤੀਰ ਦੇ ਲੱਗਣ ਨਾਲ ਪਛਾਣ ਡਿੱਗ ਗਿਆ ਤੇ ਉਸ ਮੌਕੇ ਤੇ ਬਹੁਤ ਸਾਰੇ ਜਿਹੜੇ ਲੋਕ ਸਨ ਸ਼ੂਰਵੀਰ ਸਨ ਉਹ ਮੁਸਾਫ ਜੰਗ ਦੀ ਬਜਾਏ ਜਗ੍ਹਾ ਤੋਂ ਗੁਰੇਜ਼ਨ ਦੌੜ ਗਏ, ਨਸ ਗਏ, ਉਹਨਾਂ ਨੂੰ ਦੂਸਰਾ ਤੀਰ ਮਾਰਨ ਦੀ ਜ਼ਰੂਰਤ ਨਹੀਂ ਪਈ। ਅਖੀਰ ਤੇ ਉਹ ਵੀ ਬਹੁਤ ਸਾਰੇ ਹੋਰ ਸਿਪਾਹੀ ਸ਼ੂਰਵੀਰ ਬਹਾਦਰ ਮੈਦਾਨੀ ਜੰਗ ਦੀ ਜਗ੍ਹਾ ਤੋਂ ਦੌੜ ਕੇ ਨਸ ਗਏ, ਚਲੇ ਗਏ। ਕਿਉਂ ਕੌਣ ਸਨ ਦੌੜਨ ਵਾਲੇ?
ਬਸੇ ਖਾਨ ਹੈ
ਖੁਰਦੰਦ ਬੇਰੂੰ ਗਸਾਫ, ਬਸੇ ਖਾਨ ਹੈ ਖੁਰਦੰਦ ਬੇਰੂੰ ਗਸਾਫ, ਬਹੁਤ ਸਾਰੇ ਖਾਨ, ਬਹੁਤ ਸਾਰੇ ਪਠਾਨ, ਬਹੁਤ ਸਾਰੇ ਬਹਾਦਰ ਜਿਹੜੇ ਮੈਦਾਨੀ ਜੰਗ ਤੋਂ ਬਾਹਰ ਬਹੁਤ ਸਾਰੀਆਂ ਗਜ਼ਾਫ ਗੱਪਾਂ ਖੁਰਦੰਦ ਖਾਂਦੇ ਸਨ, ਪਾ ਮਾਰਦੇ ਸਨ। ਉਹ ਪਠਾਨ ਉਹ ਸ਼ੂਰਵੀਰ ਬਹਾਦਰ ਜਿਹੜੇ ਮੈਦਾਨੀ ਜੰਗ ਤੋਂ ਬਾਹਰ ਬੈਠੇ ਹੋਏ ਦੀਵਾਰ ਦੇ ਓਹਲੇ ਲੋਕ ਛਿਪ ਕੇ ਗੱਪਾਂ ਮਾਰ ਰਹੇ ਸਨ ਉਹ ਸਾਹਮਣੇ ਨਹੀਂ ਆਏ। ਜਦੋਂ ਨਾਹਰ ਖਾਨ ਨੂੰ ਤੀਰ ਲੱਗਦਾ ਦੇਖਿਆ ਉਹ ਮੈਦਾਨੀ ਜੰਗ ਦੀ ਜਗ੍ਹਾ ਵਿੱਚੋਂ ਭੱਜ ਗਏ ਜਿਹੜੇ ਗੱਪਾਂ ਮਾਰਨ ਵਾਲੇ ਸਨ, ਕਿਉਂਕਿ ਗੱਪਾਂ ਮਾਰਨ ਵਾਲਿਆਂ ਦਾ ਕੰਮ ਸਿਰਫ ਗੱਪਾਂ ਹੀ ਮਾਰਨਾ ਹੁੰਦਾ। ਜੋ ਆਪਣਿਆ ਮਾਨੇ ਤਿੰਨ ਕੀ ਰੀਸਾ, ਕੂੜੇ ਮੂਰਖ ਕੀ ਹਾਥੀ ਸਾ, ਸੂਹੀ ਮਹੱਲਾ ਪੰਜਵਾਂ। ਜਿਵੇਂ ਹਜ਼ੂਰ ਨੇ ਜਪ ਸਾਹਿਬ ਵਿੱਚ ਵੀ ਫਰਮਾਇਆ, ਕੂੜੇ ਕੂੜੀ ਠੀਸ ਜਪ ਸਾਹਿਬ, ਜਿਹੜੇ ਲੋਕ ਨੇ ਕੂੜੇ ਲੋਕ ਨੇ ਉਹ ਕੂੜੀਆਂ ਹੀ ਗੱਪਾਂ ਮਾਰਦੇ ਨੇ, ਇਹ ਬਾਹਰ ਬੈਠੇ ਹੋਏ ਸਨ, ਚੰਗੇ ਚੰਗੇ ਖਾਣੇ ਖਾ ਖਾ ਕੇ ਬਾਹਰ ਗੱਪਾਂ ਮਾਰ ਰਹੇ ਸਨ ਤੇ ਨਾਲੇ ਕਹਿੰਦੇ ਸਨ ਲੈ ਨਾਰਖਾਨੇ ਕੀ ਕਰ ਦਿੱਤਾ, ਜੇ ਉਹ ਅੱਗੇ ਹੋਇਆ ਸੀ ਤਾਂ ਗੁਰੂ ਤੱਕ ਪਹੁੰਚਦਾ, ਫਲਾਣੇ ਨੇ ਕੀ ਕਰ ਦਿੱਤਾ, ਜੇ ਅਸੀਂ ਅਗਾਂਹ ਹੁੰਦੇ ਤੇ ਫਿਰ ਦੇਖਦੇ ਸਾਡੇ ਹੱਥ ਪਿਆਲਾ ਖੋ ਸ੍ਰੀ ਵਾ। ਇਹ ਗੱਪਾਂ ਵਾਲਿਆਂ ਦੀਆਂ ਵੀ ਅਜੀਬ ਗੱਪਾਂ ਹੁੰਦੀਆਂ ਨੇ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਤਾਲੀਮ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਗੱਪੀ ਦੀ ਬਾਤ ਸੁਣਾਉਂਦੇ ਸਨ, ਪਿਆਲਾ ਖੋ ਸ੍ਰੀ ਵਾ। ਕਹਿੰਦੇ ਨੇ ਦੋ ਗੱਪੀ ਸਨ ਤੇ ਉਹ ਇੱਕ ਦੂਸਰੇ ਨਾਲੋਂ ਵੱਧ ਚੜ ਕੇ ਗੱਪ ਮਾਰਦੇ ਸਨ। ਇੱਕ ਨੇ ਆਖਿਆ ਹਰੇ ਕਿਆ ਤੂੰ ਕਿਆ ਬਾਤ ਕਰਤਾ, ਸਾਡੇ ਪਾਸ ਜੋ ਭੈਸ ਹੈ ਜੋ ਮੱਝ ਹੈ ਉਹਦੇ ਏਡੇ ਏਡੇ ਵੱਡੇ ਸਿੰਘ ਨੇ ਕਿ ਇੱਕ ਸਿੰਘ ਦੇ ਨਾਲ ਮੁਲਤਾਨ ਦੀਆਂ ਲੜਕੀਆਂ ਪੀਂਘ ਪਾ ਕੇ ਝੂਟੇ ਲੈਂਦੀਆਂ ਨੇ ਤੇ ਦੂਸਰੇ ਸਿੰਘ ਦੇ ਨਾਲ ਦਿੱਲੀ ਦੀਆਂ ਬੱਚੀਆਂ ਪੀਂਘ ਪਾ ਕੇ ਝੂਟਦੀਆਂ ਹਨ। ਉਹਨੇ ਕਿਹਾ ਭਈ ਬਹੁਤ ਵੱਡੀ ਭੈਸ ਹੋਵੇਗੀ ਔਰ ਬਹੁਤ ਦੁੱਧ ਦਿੰਦੀ ਹੋਵੇਗੀ। ਉਹਨੇ ਕਿਹਾ ਹਾਂ ਏਡੀ ਵੱਡੀ ਭੈਸ ਸੀ ਸਾਡੇ ਦਾਦੇ ਦੇ ਪਾਸ। ਉਹਨੇ ਕਿਹਾ ਫਿਰ ਲੈ ਸਾਡੇ ਦਾਦੇ ਦੇ ਪਾਸ ਵਿੱਚ ਇੱਕ ਛੜੀ ਸੀ ਉਹ ਏਡੀ ਵੱਡੀ ਸੀ ਏਡੀ ਵੱਡੀ ਕਿ ਜਦੋਂ ਬਰਸਾਤ ਨਾ ਹੋਵੇ ਜਦੋਂ ਕਿ ਰੱਬ ਮੀਂਹ ਨਾ ਪਾਵੇ ਬਦਲ ਕੋਈ ਬੂੰਦ ਨੀਚੇ ਨਾ ਡੇਗੇ ਤਾਂ ਫਿਰ ਕੀ ਹੁੰਦਾ ਸੀ। ਅਖੇ ਮੇਰੇ ਦਾਦਾ ਜੀ ਉਸ ਛੜੀ ਨੂੰ ਲੈ ਕੇ ਉਠਾਉਂਦੇ ਸਨ ਔਰ ਜਦੋਂ ਚਾਹੁੰਦੇ ਸਨ ਜਿੱਥੇ ਚਾਹੁੰਦੇ ਸਨ ਜਿਵੇਂ ਬੇਰੀ ਦੇ ਬੇਰ ਹਲੂਣ ਲਈਦੇ ਨੇ ਇਵੇਂ ਮੀਂਹ ਪਵਾ ਲਿਆ ਕਰਦੇ ਸਨ। ਗੱਲ ਤਾਂ ਠੀਕ ਹੈ। ਉਹਨੇ ਕਿਹਾ ਇੱਕ ਦੱਸ ਤਾਂ ਸਹੀ ਏਡੀ ਵੱਡੀ ਛੜੀ ਜੋ ਅਸਮਾਨ ਤੱਕ ਪਹੁੰਚਦੀ ਹੋਵੇ ਉਹ ਰੱਖਦੇ ਕਿੱਥੇ ਸੀ। ਉਹਨੇ ਕਿਹਾ ਜਿੱਥੇ ਤੇਰੇ ਦਾਦਾ ਜੀ ਦੀ ਭੈਸ ਦੀ ਖੁਰਲੀ ਬਣੀ ਹੋਈ ਸੀ ਜਿੱਥੇ ਪਸ਼ੂ ਖਾਣਾ ਖਾ ਰਹੇ ਨੇ ਚਾਰਾ ਚਰਦੇ ਨੇ ਉਹਨੂੰ ਖੁਰਲ ਕਹਿੰਦੇ ਨੇ ਖੁਰਲੀ ਵੀ ਕਹਿ ਦਿੰਦੇ ਨੇ ਅਖੇ ਉਸ ਨੂੰ ਉੱਥੇ ਰੱਖਿਆ ਜਾਂਦਾ ਸੀ। ਠੀਕ ਇਸੇ ਤਰ੍ਹਾਂ ਇਹ ਜਿਹੜੇ ਬਾਹਰ ਬੈਠੇ ਹੋਏ ਸਨ ਕਾਇਰ ਤੇ ਬੁਸ਼ਦਿਲ ਜਿਹੜੇ ਗੱਪਾਂ ਮਾਰਦੇ ਸਨ ਦਸ਼ਮੇਸ਼ ਪਿਤਾ ਨੂੰ ਕੈਦ ਕਰਕੇ ਗ੍ਰਿਫਤਾਰ ਕਰਕੇ ਪਕੜ ਲਿਆਵਾਂਗੇ, ਹਜ਼ੂਰ ਕਹਿੰਦੇ ਨੇ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਅਖੀਰ ਤੇ ਜੰਗ ਦੀ ਜਗ੍ਹਾ ਵਿੱਚੋਂ ਦੌੜ ਗਏ ਜਿਹੜੇ ਬਾਹਰ ਬੈਠੇ ਹੋਏ ਗੱਪਾਂ ਮਾਰ ਰਹੇ ਸਨ ਜੀ।
ਬਸੇ ਖਾਨੇ ਖੁਰਦਾਨ ਬੇਰੂੰ ਗਜਾਫ।
ਹਾਂ, ਕਹਿੰਦੇ ਨੇ ਬਸੇ ਖਾਨੇ ਖੁਰਦਾਨ, ਬਹੁਤ ਸਾਰੇ ਖਾਨ, ਬਹੁਤ ਸਾਰੇ ਪਠਾਨ, ਜਿਹੜੇ ਮੈਦਾਨੇ ਜੰਗ ਤੋਂ ਬੇਰੂੰ ਬਾਹਰ ਗਜਾਫ ਗੱਪਾਂ ਖੁਰਦਾਨ ਖਾ, ਜਿਹੜੇ ਬਹੁਤ ਸਾਰੀਆਂ ਗੱਪਾਂ ਖਾ ਰਹੇ ਸਨ, ਯਾਨੀ ਗੱਪਾਂ ਮਾਰ ਰਹੇ।
ਅਫਗਾਨ ਦੀਗਰ ਰਿਆਮਤ ਬਜ਼ੰਗ।
ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਨਾਹਰ ਇਨੀ 10 ਲੱਖ ਫੌਜ ਵਿੱਚੋਂ ਅੱਗੇ ਆਇਆ, ਦੀਗਰ ਕਹਿੰਦੇ ਨੇ ਦੂਸਰਾ ਅਫਗਾਨ ਖਾਨ, ਇਹ ਵੀ ਸੂਰਬੀਰ ਬਹਾਦਰ ਹੈ, ਉਹਨੇ ਵੀ ਦ੍ਰਿੜਤਾ ਨਾਲ ਅਗਾਂਹ ਕਦਮ ਵਧਾਏ, ਉਹਨੇ ਵੀ ਵਿਚਾਰ ਕੀਤੀ ਕਿ ਜਿਸ ਬਾਦਸ਼ਾਹ ਦਾ ਨਮਕ ਖਾਂਦੇ ਹਾਂ ਉਹ ਹਲਾਲ ਕਰਨਾ ਚਾਹੀਦਾ, ਨਮਕ ਹਲਾਲ ਹੋਣਾ ਚਾਹੀਦਾ। ਗੁਰਬਿਲਾਸ ਪਾਤਸ਼ਾਹੀ 10ਵੀਂ ਹਿੰਦੀ ਵਿੱਚ ਭਾਈ ਸੁੱਖਾ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਕਿ ਦਸ਼ਮੇਸ਼ ਪਿਤਾ ਜੀ ਨੇ ਸੈਦ ਖਾਨ ਨੂੰ ਕਿਹਾ ਸੀ, ਸੈਦ ਖਾਨ ਤੂੰ ਤੇ ਹਕੂਮਤ ਦਾ ਨਮਕ ਖਾਨਾ, ਤੇ ਹੁਣ ਮੈਦਾਨੇ ਜੰਗ ਵਿੱਚ ਆ ਕੇ ਅੱਖਾਂ ਨਹੀਂ ਚੁੱਕਦਾ, ਤੈਨੂੰ ਵਾਰ ਕਰਨਾ ਚਾਹੀਦਾ, ਤੈਨੂੰ ਸ਼ਸਤਰ ਸੰਭਾਲਣੇ ਚਾਹੀਦੇ ਨੇ, ਤੂੰ ਸਾਰੀ ਫੌਜ ਦਾ ਕਮਾਂਡਰ ਸੈਨਾਪਤੀ ਬਣ ਕੇ ਆਇਆ, ਆਪਣੇ ਮਾਲਕ ਦਾ ਨਮਕ ਹਲਾਲ ਕਰੋ, ਨਮਕ ਹਰਾਮ ਨਾ ਕਰੋ। ਇਹ ਉਪਦੇਸ਼ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਉਹਨਾਂ ਲੋਕਾਂ ਲਈ ਵੀ ਜਿਹੜੇ ਉਹਨਾਂ ਦੇ ਵਿਰੋਧੀ ਬਣ ਕੇ ਆਏ ਸਨ, ਜਿਹੜੇ ਉਹਨਾਂ ਨੂੰ ਮਿਠਾਉਣਾ ਚਾਹੁੰਦੇ ਸਨ, ਜਿਹੜੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਸਨ। ਹਾਂ, ਉਹਨਾਂ ਨੂੰ ਵੀ ਹਜ਼ੂਰ ਸਮਝਾਉਂਦੇ ਨੇ, ਇਹ ਵਿਚਾਰ ਦਿੰਦੇ ਨੇ ਕਿ ਨਮਕ ਹਲਾਲ ਬਣਨਾ, ਨਮਕ ਹਰਾਮੀ ਨਹੀਂ ਹੋਣਾ। ਤੋ ਹਜ਼ੂਰ ਇੱਥੇ ਕਹਿ ਰਹੇ ਨੇ ਇਸੇ ਤਰੀਕੇ ਨਾਲ, ਇਹ ਜਿਹੜਾ ਅਫਗਾਨ ਖਾਨ ਦੂਸਰਾ ਸੀ ਉਹ ਮੈਦਾਨੀ ਜੰਗ ਦੇ ਵਿੱਚ ਬਾਹਰ ਆਇਆ, ਮੈਦਾਨੀ ਜੰਗ ਦੇ ਵਿੱਚ ਬਿਆਮਦ ਆਇਆ। ਅਫਗਾਨ ਖਾਨ ਦੂਸਰਾ ਸ਼ੂਰਬੀਰ ਨਾਹਰ ਖਾਨ ਵਰਗਾ ਮੈਦਾਨੀ ਜੰਗ ਵਿੱਚ ਆਇਆ ਔਰ ਉਹ ਦੀਵਾਰ ਤੋਂ ਸਾਹਮਣੇ ਆਇਆ।
ਕਹਿੰਦੇ
ਨੇ ਉਹ ਕਿਸ ਤਰ੍ਹਾਂ ਮੈਦਾਨੀ ਜੰਗ ਵਿੱਚ ਸਾਹਮਣੇ ਆਇਆ, ਚੋ ਸੈਲੇ ਰਵਾਂ, ਚੋ ਜਿਸ ਪ੍ਰਕਾਰ ਸੈਲੇ ਪਹਾੜ ਤੋਂ ਪਾਣੀ ਰਵਾਂ ਹੁੰਦਾ, ਦਰਿਆਵਾਂ ਦਾ ਪਾਣੀ, ਚਸ਼ਮਿਆਂ ਦਾ ਪਾਣੀ, ਉੱਚੀਆਂ ਪਹਾੜਾਂ ਦੀਆਂ ਚੋਟੀਆਂ ਤੋਂ ਜਿਵੇਂ ਨੀਚੇ ਨੂੰ ਰਵਾਂ ਤੇਜ਼ੀ ਨਾਲ ਹੋ ਕੇ ਚੱਲਦਾ, ਰਵਾਨਗੀ ਕਰਦਾ, ਤੁਰਦਾ, ਇਸ ਤਰ੍ਹਾਂ ਉਹ ਬੜੀ ਤੇਜ਼ੀ ਨਾਲ ਆਇਆ, ਬੜੀ ਕਾਹਲੀ ਦੇ ਨਾਲ ਆਇਆ। ਪਹਿਲਾਂ ਖੋ ਸ੍ਰੀ ਵਾਹਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਕੁੱਲੂ ਤੱਕ ਸੀ, ਇਸ ਤੋਂ ਸਾਹਮਣੇ ਤਿੱਬਤ ਦੀਆਂ ਪਹਾੜੀਆਂ ਵਿਖਾਈ ਦਿੰਦੀਆਂ ਨੇ, ਕੁੱਲੂ ਦੇ ਨਾਲ ਨਾਲ ਹੀ ਮਿਨਾਲੀ ਹੈ, ਇੱਥੇ ਹੀ ਇਹਦੀ ਜੜ ਵਿੱਚੋਂ ਹੀ ਦਰਿਆ ਬਿਆਸ ਨਿਕਲਦਾ ਹੈ, ਵੱਧ ਤੋਂ ਵੱਧ 10 ਕੁ ਫੁੱਟ ਇਸ ਦੀ ਚੌੜਾਈ ਹੋਵੇਗੀ। ਬੜੀ ਤੇਜ਼ੀ ਨਾਲ ਇਹਦਾ ਪਾਣੀ ਨੀਚੇ ਨੂੰ ਦੌੜਦਾ, ਜੇ ਵਿੱਚ ਖਲੋਣ ਦੀ ਕੋਸ਼ਿਸ਼ ਕਰੀਏ ਤੇ ਰੋੜ ਕੇ ਲੈ ਜਾਵੇਗਾ। ਪਿਆਲਾ ਖੋ ਸ੍ਰੀ ਵਾਹ, ਕਿਉਂਕਿ ਪਹਾੜਾਂ ਦੀਆਂ ਉੱਪਰਲੀਆਂ ਚੋਟੀਆਂ ਤੋਂ ਪਾਣੀ ਨੀਚੇ ਨੂੰ ਡਿੱਗਦਾ, ਨੀਚੇ ਨੂੰ ਆਉਂਦਾ ਔਰ ਇੰਨੀ ਤੇਜ਼ੀ ਨਾਲ ਆਉਂਦਾ ਹੈ ਕਿ ਆਦਮੀ ਕੀ ਪਸ਼ੂ ਨੂੰ ਵੀ ਉਹਦੇ ਵਿੱਚ ਖਲੋਣਾ ਮੁਸ਼ਕਲ ਹੋ ਜਾਂਦਾ। ਇਸੇ ਤਰ੍ਹਾਂ ਜਿਸ ਤਰ੍ਹਾਂ ਸੈਲੇ ਪਹਾੜ ਤੋਂ ਪਾਣੀ ਰਵਾਂ ਨੀਚੇ ਨੂੰ ਚੱਲਦਾ, ਰਵਾਂ ਹੁੰਦਾ, ਸ਼ੁਰੂ ਹੁੰਦਾ, ਤੇਜ਼ੀ ਨਾਲ ਦੌੜਦਾ, ਜੋ ਤੀਰੋ ਤੂਫਾਨ, ਹਾਂ ਜਿਸ ਪ੍ਰਕਾਰ ਤੀਰ ਕਮਾਨ ਵਿੱਚੋਂ ਨਿਕਲਦਾ ਔਰ ਤੇਜ਼ੀ ਦੇ ਨਾਲ ਨਿਕਲਦਾ, ਬਹੁਤ ਤੇਜ਼ੀ ਨਾਲ ਨਿਕਲਦਾ। ਅਸੀਂ ਤੇ ਆਪਣੀ ਪਰੰਪਰਾ ਨੂੰ ਛੋੜ ਦਿੱਤਾ ਹੈ, ਪਿਆਲਾ ਖੋ ਸ੍ਰੀ ਵਾਹ, ਅਸੀਂ ਆਪਣੀ ਪਰੰਪਰਾ ਨੂੰ ਛੋੜ ਦਿੱਤਾ। ਸ਼ਸਤਰ ਵਿਦਿਆ ਦਾ ਅਭਿਆਸ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਖਸ਼ਿਆ ਸੀ, ਤੇ ਸ਼ਸਤਰ ਵਿਦਿਆ ਦਾ ਅਭਿਆਸ ਅਸੀਂ ਬਹੁਤ ਘੱਟ ਕਰਦੇ ਹਾਂ। ਪਿਆਲਾ ਖੋ ਸ੍ਰੀ ਵਾਹ, ਸਾਡੇ ਬੱਚਿਆਂ ਨੂੰ ਬੱਚੀਆਂ ਨੂੰ ਡਾਂਸ ਕਰਨੀ ਤਾਂ ਆ ਗਈ ਏ ਪਰ ਗਤਕਾ ਨਹੀਂ ਆਇਆ। ਪਿਆਲਾ ਖੋ ਸ੍ਰੀ ਵਾਹ, ਗਤਕਾ ਖੇਲਣਾ ਨਹੀਂ ਆਇਆ। ਤੇ ਜੇ ਕੋਈ ਕਹੇ ਕਿ ਸ਼ਸਤਰ ਵਿਦਿਆ ਸਿੱਖਣੀ ਚਾਹੀਦੀ ਏ ਤੇ ਲੋਕ ਕਹਿ ਦਿੰਦੇ ਨੇ ਤੇ ਪੁਰਾਣਾ ਜ਼ਮਾਨਾ ਸੀ, ਹੁਣ ਤੇ ਹੋਰ ਸ਼ਸਤਰ ਨੇ, ਹੁਣ ਤੇ ਹੋਰ ਤਰੀਕੇ ਦੇ ਸ਼ਸਤਰ ਨੇ, ਹੁਣ ਤੇ ਸਟਾਰ ਵਾਰ ਦੀ ਗੱਲ ਏ, ਇਹ ਵਾਰਾਂ ਤਾਂ ਵੱਧਦੀਆਂ ਜਾਣਗੀਆਂ। ਜਦੋਂ ਤੱਕ ਆਦਮੀ ਦੀ ਬੁੱਧੀ ਆਪਣੇ ਸੁਖ ਵਾਸਤੇ ਨਹੀਂ ਬਲਕਿ ਦੁਨੀਆਂ ਦੀ ਤਬਾਹੀ ਲਈ ਸੋਚੇਗੀ ਉਦੋਂ ਤੱਕ ਇਹ ਚੀਜ਼ਾਂ ਤਾਂ ਵੱਧਦੀਆਂ ਜਾਣਗੀਆਂ। ਪਰ ਜੋ ਕੁਝ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ ਸ਼ਸਤਰ ਵਿਦਿਆ, ਉਹਦੇ ਵਿੱਚ ਕਿਰਪਾਨ, ਨੇਜਾਬਾਜੀ, ਤੀਰ ਚਲਾਣੇ ਵੀ, ਪਿਆਲਾ ਖੋ ਸ੍ਰੀ ਵਾਹ, ਅਸੀਂ ਛੱਡੇ ਜਾਂ ਛੱਡੀ ਜਾਂਦੇ ਹਾਂ ਪਰ ਜਪਾਨ ਨੇ ਕਿਤਨੇ ਪੱਖਾਂ ਤੋਂ ਤਰੱਕੀ ਕੀਤੀ ਏ, ਅੱਜ ਵੀ ਉਹ ਤੀਰ ਦਾ ਅਭਿਆਸ ਕਰਦੇ ਨੇ, ਤੀਰ ਚਲਾਉਂਦੇ ਨੇ, ਅੱਛੇ ਤਰੀਕੇ ਨਾਲ ਚਲਾਉਂਦੇ ਨੇ, ਕਈ ਤਰੀਕੇ ਉਹਨਾਂ ਨੇ ਇਜਾਜ਼ ਕੀਤੇ ਨੇ ਤਾਂ ਜੋ ਗੋਲੀ ਨਾਲੋਂ ਵੀ ਜ਼ਿਆਦਾ ਦੂਰ ਤੀਰ ਮਾਰ ਕਰ ਸਕੇ। ਜਪਾਨ ਦੇ ਲੋਕ ਅੱਜ ਇਸ ਪਾਸੇ ਵੀ ਸੋਚਦੇ ਨੇ, ਸੋਚਦੇ ਹੀ ਨਹੀਂ ਕਰਦੇ ਨੇ, ਪਿਆਲਾ ਖੋ ਸ੍ਰੀ ਵਾਹ। ਤੋ ਤੀਰ ਜਦੋਂ ਕਮਾਨ ਵਿੱਚੋਂ ਨਿਕਲਦਾ ਹੈ ਤਾਂ ਬਹੁਤ ਕਾਹਲੀ ਦੇ ਨਾਲ ਨਿਕਲਦਾ ਹੈ। ਹਜ਼ੂਰ ਕਹਿੰਦੇ ਨੇ ਹਮ ਚੋ ਇਸ ਪ੍ਰਕਾਰ ਵੀ ਜਿਸ ਤਰ੍ਹਾਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ तुफंग बंदूक दे विच्चों जिवें गोली चलदी ए, ए अफगान खां चमकौर दी गड़ी दी कच्ची दीवार विच्चों अपने फौजी दल दे विच्चों बड़ी काली दे नाल अगां वधिया।
बसे हमला है कदम मर्दानगी,
हजूर फरमांदे ने बा मर्दानगी, मर्दानगी बहादरी दे नाल, बा मर्दानगी बाद अर्थ है साध। उन्हें बहुत सारे बसे हमले कर, बहुत सारे हमले कीते, मर्दानगी दे नाल कीते, बहादरी दे नाल कीते, दुश्मन दी शलागा करनी, ए तन गुरु गोबिंद सिंह जी दी ही वड्याई महानता है। हजूर कहंदे ने उन्हें बहुत सारे हमले बहादरी नाल कीते ने, क्योंकि वो बहादरी ही है जेड़ा दशमेश पिता जी दे सामने आया, जेड़े काहिर सन ओ ते सामने नहीं आ सके। उन्हें बहुत मर्दानगी बहादरी दे नाल बसे बहुत सारे हमले करदंद कीते। हां जी,
हम अज होश गी हम जे दीवानगी,
हजूर कहंदे ने इस प्रकार कुछ ता उसने होश गी होशियारी दे अज साथ, कुछ हमले उन्हें होशियारी दे नाल कीते ने ते कुछ हमले उसने दीवानगी नाल कीते ने, पागलपन दे नाल कीते ने, कुछ दीवानगी नाल मूर्खता नाल भी कीते ने, दीवानगी नाल भी कीते ने, पागलपन नाल भी कीते ने, ते कुछ हमले उन्हें जेड़े ने ओ मर्दां दे वांग बहादरी दे नाल भी कीते ने, होशियारी नाल भी कीते ने, सोच समझ के कीते ने।
हम अज होश गी हम जे दीवानगी,
हजूर कहंदे ने हम अज होश गी हम अज, इस प्रकार कुछ ता होश गी होशियारी नाल विचार दे नाल, अज दा मतलब है नाल साथ, कुछ होशियारी नाल सियाणप नाल उन्हें वार कीते ने, ते हम अस दीवानगी जो हमले उसने कीते ने ओ कुछ उसने दीवानगी पागलपन नाल भी कीते ने, कुछ सियाणप नाल कीते ने, कुछ बेसमझता नाल भी कीते ने, क्योंकि मैदाने जंग दे अंदर जदों दुश्मन ते निशाना लग जांदा है उदो असी समझते हां सियाणप नाल वार कीता सी खाली नहीं गया, ते जदों गल खाली हो गई निशाना ठीक ना लगा, इसे तरह कुछ उन्हें दीवानगी पागलपन विच भी हमले कीते ने, पागलपन दे नाल भी कुछ हमले कीते, कुछ शानप नाल भी हमले कीते। जी
बसे हमला कर दो बसे यखम खुर,
हाँ हजूर कहंदे ने बसले हमरे
बसे
बसे हमला कर दो बसे जखम खुरद, उन्हें बहुत सारे हमला हमले कीते, अफगान खान ने चमकौर दी गड़ी दे उपर बहुत सारे हमले कीते ने, ते बहुत सारे हमले करदिया होया बसे जखम खुरद, उन्हें बहुत सारे जख्म खुरद खादे, बहुत सारे जख्म खादे ने, शूरवीरां दी खुराक हो ही हुंदी, जां जख्म दूसरे ते लगा देना जां जख्म आप खुद खा जाना। महाभारत विच एक बड़ी दिलचस्प घटना मिलती है, ते शूरवीर शूरवीर है कोई भी होवे, जिसका जिक्र करन लगा हां श्री गुरु ग्रंथ साहब जी महाराज ने उस शख्सियत की पवित्र बाणी अंदर तारीफ भी की है। कहंदे ने भीष्म पितामह जिसका चित वाहगुरु दे चरणा विच जुड़िया होया, चरण चित अमृत रसियन सोये महले चौथे के, ओ भीष्म पितामह गंगे पितामह चरण चित अमृत रसियन, भीष्म पितामह जिसका चित पार ब्रह्म परमेश्वर जी दे चरणा दे प्रेम रस विच रसिया होया, रसिया होया। महाभारत दी लड़ाई समाप्त हो चुकी है, दोनों पासियां दियां फौजां जंग समाप्त करन दा ऐलान कर चुकियां सन, इस विच पांडव जेतू हो चुके सन, कैरव शिकस्त खा के अपनी हार